ਜਦੋਂ ਜਦੋਂ ਵੀ ਸੰਕਟ ਦੀ ਘੜੀ ਦਾ ਮੁਕਾਬਲਾ ਕਰਨ ਲਈ ਤਿਆਰ ਹੁੰਦਾ ਤੇ ਉਸੇ ਵੇਲੇ ਕੋਈ ਨਾ ਕੋਈ ਆਯੋਜਨ ਉਸ ਤਰ੍ਹਾਂ ਦੇ ਹੋਣੇ ਸ਼ੁਰੂ ਹੋ ਜਾਂਦੇ ਔਰ ਮੇਰਾ ਇਹ ਵਿਸ਼ਵਾਸ ਹੈ ਕਿ ਜਿਸ ਸੈਮੀਨਾਰ ਲਈ ਅਸੀਂ ਇਕੱਠੇ ਹੋਏ ਹਾਂ ਜਿਸ ਸੈਮੀਨਾਰ ਲਈ ਵਿਚਾਰ ਕਰਨ ਦਾ ਆਯੋਜਨ ਕੀਤਾ ਗਿਆ ਉਹ ਮਹਿਜ਼ ਇੱਕ ਪਾਠ ਨਹੀਂ ਉਹਦੇ ਪਿੱਛੇ ਇੱਕ ਭਾਵਨਾ ਹੈ ਕਿ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਚੰਗਾ ਬਹੁਤ ਵਧੀਆ ਤੇ ਸੰਸਾਰ ਦੇ ਭਾਈਚਾਰੇ ਨੂੰ ਸ਼ਕਤੀ ਦੇਣ ਵਾਲਾ ਸਮਾਂ ਆਵੇ ਇਹ ਉਸੇ ਦਿਸ਼ਾ 'ਚ ਇੱਕ ਕਦਮ ਮੈਨੂੰ ਲੱਗਦਾ ਤੇ ਹੁਣ ਮੈਂ ਅੱਜ ਦੇ ਮੁੱਖ ਭਾਸ਼ਣ ਲਈ ਡਾਕਟਰ ਜਸਵੰਤ ਸਿੰਘ ਨੇਕੀ ਨੂੰ ਬੇਨਤੀ ਕਰ ਰਿਹਾ ਡਾਕਟਰ ਨੇਕੀ ਬਾਰੇ ਸਿਰਫ ਇੱਕ ਗੱਲ ਕਹਿ ਰਿਹਾ ਕਿ ਇਲਾਜ ਦੇ ਲੋਕਾਂ ਦੇ ਮਾਨਸਿਕ ਰੋਗਾਂ ਦਾ ਕਰਦੇ ਰਹੇ ਕਵੀ ਉੱਚ ਕੋਟੀ ਦੇ ਵਕਤਾ ਉੱਚ ਕੋਟੀ ਦੇ ਪ੍ਰਬੰਧਕ ਉੱਚ ਕੋਟੀ ਦੇ ਤੇ ਨਾਲ ਦੀ ਨਾਲ ਇਨਸਾਨ ਉਸ ਤੋਂ ਵੀ ਵਧੀਆ ਜਿਹੜੇ ਦੂਸਰੇ ਨੇ ਮਾਨਸਿਕ ਰੋਗਾਂ ਦਾ ਇਲਾਜ ਕੀਤਾ ਉਮੀਦ ਹੈ ਕਿ ਸਮਾਜ ਦੇ ਮਾਨਸਿਕ ਰੋਗਾਂ ਨੂੰ ਦੂਰ ਕਰਨ ਲਈ ਵੀ ਕੋਈ ਨਾ ਕੋਈ ਮਿਹਨਤ ਸਾਨੂੰ ਦੇਣਗੇ ਡਾਕਟਰ ਜਸਵੰਤ ਸਿੰਘ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੀ ਆਵਾਜ਼ ਬੜੀ ਮੱਧਮ ਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਮਹਾਰਾਜ ਮੇਰੇ ਪਿਆਰੇ ਦੋਸਤੋ ਮੇਰੇ ਜਿੰਨੇ ਡਿਊਟੀ ਲਾਈ ਗਈ ਮੈਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤਿਤਵ ਬਾਰੇ ਕੁਛ ਵਿਚਾਰ ਤੁਹਾਡੇ ਸਾਹਮਣੇ ਰੱਖਾਂ ਜਦੋਂ ਮੈਂ ਸੋਚਣ ਲੱਗਾ ਮਨ ਵਿੱਚ ਖਿਆਲ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤਿਤਵ ਬਾਰੇ ਮੈਂ ਕੀ ਕਹਿ ਸਕਦਾ ਤੇ ਮੈਂ ਇਸ ਪੱਤੇ ਦਾ ਟਾਈਟਲ ਰੱਖ ਦਿੱਤਾ ਸ਼ਿਵ ਕਰ ਆਖਾਂ ਚਲਿਤ ਤੁਮਾਰੇ ਬਹੁਤ ਸਾਰੀ ਗੱਲਾਂ ਮਹਾਰਾਜ ਬਾਰੇ ਸੰਤ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਮੈਨੂੰ ਤਿੰਨ ਚਾਰ ਗੱਲਾਂ ਉਹਨਾਂ ਦੇ ਵਿਅਕਤਿਤਵ ਵਿੱਚ ਬੜੀਆਂ ਵਿਚਿੱਤਰ ਲੱਗੀਆਂ ਜਿਨ੍ਹਾਂ ਦਾ ਜ਼ਿਕਰ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ ਪਹਿਲੀ ਗੱਲ ਜਿਹੜੀ ਮੈਨੂੰ ਵਿਚਿੱਤਰ ਲੱਗੀ ਹੈ ਉਹਨਾਂ ਦੀ ਵੈਸੇ ਤਾਂ ਉਹਨਾਂ ਬਾਰੇ ਲੋਕਾਂ ਜੋ ਕੁਛ ਕਿਹਾ ਨਾ ਸਾਰੇ ਸੁਪਰ ਰਿਲੇਟਿਵ ਦੇ ਵਿੱਚ ਗੱਲ ਕੀਤੀ ਕੋਈ ਇਤਿਹਾਸਕਾਰ ਨਹੀਂ ਜਿਨ੍ਹਾਂ ਨੇ ਉਹਦੇ ਬਾਰੇ ਉਹਨਾਂ ਦੇ ਬਾਰੇ ਕੋਈ ਛੋਟੀ ਗੱਲ ਕਹੀ ਹੋਈ ਇੱਥੋਂ ਤੱਕ ਕਿ ਮਤਲਬ ਸੈਯਦ ਮੁਹੰਮਦ ਲਤੀਫ ਜਿੱਥੇ ਆਪਣੇ ਪੰਜਾਬ 'ਚ ਲਿਖਦਾ ਮਹਾਰਾਜ ਬਾਰੇ ਕਿ ਉਪਦੇਸ਼ ਮੰਚ ਉੱਪਰ ਉਹ ਮਰਿਆਦਾ ਨਿਰਦੇਸ਼ਕ ਸਨ ਰਣ ਭੂਮੀ ਵਿੱਚ ਬਲਕਾਰ ਯੋਧਾ ਸਨ ਮਸਲਤ ਉੱਪਰ ਬਾਦਸ਼ਾਹ ਸਨ ਤੇ ਖਾਲਸਾ ਸੰਗਤ ਅੰਦਰ ਫਕੀਰ ਹੋ ਕੇ ਵਿਚਰਦੇ ਇਸੇ ਤਰ੍ਹਾਂ ਮਾਸ਼ਾ ਰਣਵੀਰ ਹੋਏ ਬੜੇ ਚੰਗੇ ਜਰਨਲਿਸਟ ਪੰਜਾਬ ਦੇ ਉਹਨਾਂ ਮਹਾਰਾਜ ਜੀ ਸਵਾਨੀ ਉਮਰੀ ਲਿਖੀ ਹੈ ਹੇਮਕੁੰਟ ਕਾ ਰਾਹੀ ਉਹਦੇ ਵਿੱਚ ਲਿਖਣੇ ਨੂੰ ਕਿ ਇਹ ਦੇਸ਼ ਦੇ ਅਜ਼ੀਮ ਤਰੀਨ ਸਿਆਸਤਦਾਨ ਇਹ ਧਾਰਮਿਕ ਆਗੂ ਤੋਂ ਇਲਾਵਾ ਦੇਸ਼ ਦੇ ਅਜ਼ੀਮ ਤਰੀਨ ਸਿਆਸਤਦਾਨ ਅਜ਼ੀਮ ਤਰੀਨ ਦੇਸ਼ ਭਗਤ ਅਜ਼ੀਮ ਤਰੀਨ ਫਲਸਫੀ ਅਜ਼ੀਮ ਤਰੀਨ ਪ੍ਰਬੰਧਕਾਰ ਤੇ ਅਜ਼ੀਮ ਤਰੀਨ ਕਵੀ ਵੀ ਸਨ ਯਾਨੀ ਅਜ਼ੀਮ ਤਰੀਨ ਤੋਂ ਘੱਟ ਕੁਛ ਨਹੀਂ ਕਹਿ ਸਕਿਆ ਉਹ ਗੁਰੂ ਗੋਬਿੰਦ ਸਿੰਘ ਬਾਰੇ ਕੋਈ ਕੀ ਕਹਿ ਸਕੇਗਾ ਇਸ ਤੋਂ ਮੈਂ ਤਿੰਨ ਚਾਰ ਗੱਲਾਂ ਉਹਨਾਂ ਦੀ ਸ਼ਖਸੀਅਤ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਨ ਇੱਕ ਤੇ ਉਹਨਾਂ ਦਾ ਪ੍ਰਭੂ ਬੜਾ ਕੀ ਸਮਝਿਆ ਉਸ ਇੱਕ ਬੜੀ ਵਧੀਆ ਗੱਲ ਉਹਨਾਂ ਦੀ ਹੈ ਕਿ ਜਿਵੇਂ ਸਾਸਤਰੀ ਮਹਾਰਾਜ ਨੇ ਇਸ਼ਾਰਾ ਕੀਤਾ ਹੈ ਉਹ ਹਰ ਥਾਂ ਪ੍ਰਭੂ ਨੂੰ ਵੇਖਦੇ ਜਿਹਨਾਂ ਚੀਜ਼ਾਂ ਨੂੰ ਅਸੀਂ ਚੰਗੀਆਂ ਸਮਝਦੇ ਹਾਂ ਉੱਥੇ ਵੀ ਜਿਹਨਾਂ ਨੂੰ ਅਸੀਂ ਮਾੜੀਆਂ ਸਮਝਦੇ ਹਾਂ ਉਹਦੇ ਵਿੱਚ ਵੀ ਆਪਣੇ ਗੁਰੂ ਵੇਖਦੇ ਹਾਂ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਯਾਨੀ ਮੈਂ ਸਾਧੂ ਨੂੰ ਪੁੱਛਿਆ ਵੀ ਬਾਗਰੂ ਕਿੱਥੇ ਹੁੰਦਾ ਕਹਿੰਦੇ ਸਭ ਵਿੱਚ ਹੁੰਦਾ ਮੈਂ ਕੋਲ ਮੇਜ਼ 'ਚ ਵੀ ਹੈ ਕਹਿੰਦੇ ਨਹੀਂ ਜੀਆਂ ਵਿੱਚ ਹੁੰਦਾ ਇਹ ਕੁੱਟੀਆਂ ਵੱਡੀਆਂ ਚੀਜ਼ 'ਚ ਨਹੀਂ ਹੁੰਦਾ ਮੈਂ ਕਿਹਾ ਜੀਆਂ ਵਿੱਚੋਂ ਕੀੜਿਆਂ 'ਚ ਵੀ ਹੁੰਦਾ ਮੈਂ ਤਾਂ ਹਾਂ ਮੈਂ ਕਿਹਾ ਬਿੱਛੂ 'ਚ ਵੀ ਹੁੰਦਾ ਕਹਿੰਦਾ ਹਾਂ ਮੈਂ ਕਿਹਾ ਬਿੱਛੂ ਦੇ ਡੰਗ 'ਚ ਵੀ ਹੁੰਦਾ ਕਹਿੰਦਾ ਨਹੀਂ ਬਾਕੀ ਤਾਂ ਬਿੱਛੂ ਤੁਰਦਾ ਡੰਗ ਵਿੱਚ ਨਹੀਂ ਹੁੰਦਾ ਯਾਨੀ ਅਸੀਂ ਇਹ ਸੰਕੋਚ ਕਰਨ ਲੱਗ ਜਾਂਦੇ ਹਾਂ ਸੋਚਣ ਲੱਗਿਆ ਵੀ ਸਾਨੂੰ ਜੰਗ ਵਿੱਚ ਵੀ ਹੈ ਕਿ ਨਹੀਂ
ਹੈ,
ਔਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਬਰਮਲਾ ਸਿੰਘ ਨੇ, ਉਹਨਾਂ ਨੇ ਬੜੀ ਵਧੀਆ ਗੱਲ ਕਹੀ ਹੈ। ਉਹਨਾਂ ਇਹ ਕਿਹਾ ਜਿਵੇਂ ਸਤ ਜੀ ਮਹਾਰਾਜ ਜੀ ਦੱਸੇ ਵੀ ਉਹ ਅੰਧਕਾਰ ਵਿੱਚ ਵੀ ਹੈ ਤੇ ਤੇਜ ਤੇਜੇ ਵੀ ਹੈ, ਨਵਾਂ ਤੇਜ ਤੇਜੇ ਨਵਾਂ ਅੰਧਕਾਰ, ਉਹ ਸ਼ਾਂਤ ਰੂਪ ਵੀ ਹੈ ਤੇ ਕਲਾ ਕਰਦਾ ਵੀ ਹੈ, ਨਵਾਂ ਸ਼ਾਂਤ ਰੂਪ ਹੈ ਨਵਾਂ ਕਲਾ ਕਰਦਾ, ਲੜਾਈ ਵੀ ਉਹ ਕਰਦਾ ਝਗੜੇ ਵੀ ਉਹ ਪਾਉਂਦਾ, ਪਰ ਇੱਥੇ ਖਤਮ ਨੀ ਗੱਲ ਕੀਤੀ, ਇਹਦੇ ਤੋਂ ਅੱਗੇ ਤੁਰ ਪਏ। ਉਹ ਕਹਿੰਦੇ ਉਹ ਵੇਦ ਬਾਣੀ ਵੀ ਹੈ, ਨਵਾਂ ਵੇਦ ਬਾਣੀ ਕੋਕ ਦੀ ਕਹਾਣੀ ਵੀ ਉਹ ਹੋਈ, ਯਾਨੀ ਕੋਕ ਸ਼ਾਸਤਰ ਵੀ ਉਹ ਹੈ। ਜਿਹਦੇ ਨਾਲ ਲੋਕਾਂ ਨੂੰ ਇਤਰਾਜ਼ ਹੈ ਨਾ ਗੁਰੂ ਮਹਾਰਾਜ ਨੇ ਵੀ ਉਹ ਚਰਿੱਤਰ ਨਹੀਂ ਲਿਖੇ, ਉਹ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਗੁਰੂ ਮਹਾਰਾਜ ਨੇ ਵਾਹਿਗੁਰੂ ਨੂੰ ਵੇਦ ਬਾਣੀ ਵੀ ਆਖਿਆ ਤੇ ਕੋਕ ਦੀ ਕਹਾਣੀ ਵੀ ਆਖਿਆ, ਇੱਥੇ ਖਤਮ ਨੀ ਕੀਤਾ। ਮਹਾਰਾਜ ਨੇ ਉਹਨੂੰ ਧਰਮ ਕਰਮ ਵੀ ਆਖਿਆ ਤੇ ਕੁਕਰਿਤ ਕਰਮ ਵੀ ਆਖਿਆ, ਧਰਮ ਦਾ ਕਰਮ ਵੀ ਉਹ ਤਾਂ ਪਹਿਲੇ ਕੰਮ ਵੀ ਹੋਈ, ਇੱਥੇ ਖਤਮ ਨੀ ਕੀਤਾ। ਉਹਨੂੰ ਕਿਹਾ ਗਤੀ ਵੀ ਤੂੰ ਤੇ ਕੰਮ ਹੀ ਵੀ ਤੂੰ ਹੀ, ਜੋ ਮਰਜ਼ੀ ਉਹਨੂੰ ਜੀ ਕਹੋਗੇ ਉਹਨੂੰ ਸਭ ਤੋਂ ਚੰਗਾ ਹੀ ਮੰਨਦੇ, ਪਰ ਦੋਸਤ ਹੋਵੇ ਉਹਨੂੰ ਮਾੜੀ ਚੰਗੀ ਗੱਲ ਕਹਿ ਸਕਦੇ ਹੋ, ਉਹ ਖੁਦਾ ਦੋਸਤ ਸਨ, ਉਹ ਵਾਹਿਗੁਰੂ ਨੂੰ ਆਪਣਾ ਮਿੱਤਰ ਸਿਰਫ ਮਿੱਤਰ ਪਿਆਰੇ ਨੂੰ ਕਹਿਣ ਵਾਸਤੇ ਹੀ ਬਣਿਆ ਹੋਇਆ ਜਦੋਂ ਤੇ ਇਸ ਪਿੱਛੇ ਇਹ ਸਭ ਕੁਛ ਵੇਖ ਸਕਦੇ। ਤੇ ਜਾਂ ਉਹ ਵੇਖ ਸਕਦਾ ਜਿਹੜਾ ਹਰ ਥਾਂ ਉਹਨੂੰ ਵੇਖਦਾ ਹੋ, ਪਰ ਮਹਾਰਾਜ ਅਕਾਲ ਉਸਤਿਤ ਵਿੱਚ ਕਹਿੰਦੇ ਜਲੇ ਹਰੀ ਥਲੇ ਹਰੀ ਪੁਰੇ ਹਰੀ ਬਣੇ ਹਰੀ ਗਿਰੇ ਹਰੀ ਕੁੱਟੇ ਹਰੀ ਛਿੱਟੇ ਹਰੀ ਨਵੇਂ ਹਰੀ, ਤੇ ਕਰਦੇ ਕਰਦੇ ਹੀ ਕਹਿੰਦੇ ਛਤਸਤੁ ਹੀ ਬ੍ਰਤਸਤੁ ਹੀ ਗਤਸਤੁ ਹੀ ਮਤਸਤੁ ਹੀ ਤੁਹੀ 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 ਤੁਹੀ। ਇਹ ਪੰਕਤੀਆਂ ਮਹਾਰਾਜ ਲਿਖਾ ਰਹੇ ਸਨ ਭਾਈ ਮਨੀ ਸਿੰਘ ਹੋਰਾਂ ਨੂੰ ਅਕਾਲ ਉਸਤਤ ਦੀ, ਤੇ ਜਦੋਂ ਤੁਹੀ ਤੁਹੀ ਵਾਲੀ ਪੰਕਤੀਆਂ 'ਚ ਆਏ ਅੰਤਰ ਧਿਆਨ ਹੋ ਗਏ ਤੇ 16 ਘੰਟੇ ਲਗਾਤਾਰ ਤੁਹੀ ਤੁਹੀ ਕਰਦੇ ਚਲੇ ਗਏ। ਮਾਸ਼ਾ ਰਣਵੀਰ ਨੇ ਕਿਹਾ ਕਿ ਦੁਨੀਆਂ ਦੀ ਸਭ ਤੋਂ ਖੂਬਸੂਰਤ ਨਜ਼ਮ ਹੈ, ਇਹਦੇ ਨਾਲ ਦੀ ਕਵਿਤਾ ਦੁਨੀਆਂ ਵਿੱਚ ਕੋਈ ਨਹੀਂ ਦਿੱਤੀ ਗਈ, ਪਰ ਕਹਿੰਦਾ ਕੋਈ ਇਹਦੀ ਖੂਬਸੂਰਤ ਨੂੰ ਸਮਝਣ ਵਾਲਾ ਉਹੀ ਹੋ ਸਕਦਾ ਜਿਹੜਾ ਉਸ ਮੁਕਾਮ ਤੇ ਪਹੁੰਚਿਆ ਹੋਵੇ ਜਿੱਥੇ ਮੈਂ ਪੁਣਾ ਖਤਮ ਹੋ ਜਾਇਆ ਤੇ ਸਿਰਫ ਤੂੰ ਪੁਣਾ ਰਹਿ ਜਾ। ਤੇ ਇਸ ਮੁਕਾਮ ਤੇ ਪਹੁੰਚ ਕੇ ਗੁਰੂ ਨਾਨਕ ਨੇ 13-13 ਕਰਕਿਆਂ ਆਪਣਾ ਮੋਦੀ ਖਾਨਾ ਲੁਟਾ ਦਿੱਤਾ, ਇਸੇ ਮੁਕਾਮ ਤੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਮੀਚੀਆਂ ਗਈਆਂ, ਬੁੱਧ ਫਰਕਣੇ ਬੰਦ ਹੋ ਗਏ ਤੇ ਆਤਮਾ ਵਿੱਚੋਂ ਤੁਹੀ 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 ਨਿਕਲ ਗਈ। ਇਹ ਉਹਨਾਂ ਦੇ ਪਰਮਾਤਮਾ ਦੇ ਸੰਕਲਪ ਬਾਰੇ ਗੱਲ ਕਰ ਰਹੇ ਹਨ, ਗੱਲ ਉਹ ਵਿਰੋਧਾ ਪਾਸ ਵਿੱਚ ਕਰਦੇ, ਉਹ ਤੇਜ ਵੀ ਹੈ ਤੇ ਹਨੇਰਾ ਵੀ ਹੈ, ਵਿਰੋਧਾ ਪਾਸ ਉਹ ਨਰ ਵੀ ਹੈ ਤੇ ਨਾਰ ਵੀ ਹੈ, ਕਹੂੰ ਵੇਦ ਬਾਣੀ ਕਹੂੰ ਕੋਪ ਦੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਰ ਕਹੂੰ ਨਾਰ ਵੀ, ਉਹ ਨਰ ਵੀ ਹੋ ਤੇ ਨਾਰ ਵੀ ਉਹ ਹੋ। ਇਸ ਪਿੱਛੇ ਕਿਤੇ ਇਹਨੂੰ ਭੁਲੇਖਾ ਲੱਗ ਜਾਏ ਵੀ ਅਕਾਲ ਉਹ ਸਕਾਲ ਪੁਰਖ ਵੀ ਕਰ ਰਹੀ ਹੈ ਜਿਹਨੂੰ ਆਪ ਦੇਵ ਤੇ ਆਪ ਦੇ ਨਾਲ ਸਾਰੇ ਪੁਲਿੰਗ ਨਾਵਾਂ ਨਾਲ ਵਰਤਿਆ ਗਿਆ, ਉਹਨਾਂ ਨੇ ਪਹਿਲੇ 200 ਪੰਨਿਆਂ ਤੋਂ ਬਾਅਦ 221 ਤੋਂ ਲੈ ਕੇ 220 ਤੱਕ ਵੀ ਪਦੇ ਸ੍ਰੀ ਗੁਰੂ ਕਹਿੰਦੇ ਦੁਰਜਨ ਦਲ ਖੰਡਨ ਅਸਰ ਬਿਹੰਡਨ ਦੁਸ਼ਟ ਨਿਕੰਦਨ ਪ੍ਰਤੀ ਵਾਲੀ ਹੈ, ਤੇ ਜਿਹਦਾ ਬੜਾ ਖੂਬਸੂਰਤ ਕੇਸਾਂ ਨਾਲ ਜੋੜਾ ਵੀ ਪਦੇ ਦੱਸ ਕੇ ਫਿਰ ਪੁਲਿੰਗ ਪਦਿਆਂ ਵਿੱਚ ਸ਼ੁਰੂ ਹੋ ਗਏ, ਦੀਨ ਨਿਕੀ ਪ੍ਰਤਪਾਲ ਕਰੇ ਨੁਕਸਾਨ ਤੋਂ ਬਾਹਰ ਗਰੀਮਨ ਗਾਰੇ ਪਛ ਪਸੂ ਨਗ ਨਾਗ ਨਰਾਜ ਖਰਗ ਸਮੇਂ ਸਭ ਕੋ ਪ੍ਰਤਪਾਰੇ ਸੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਤ ਦੋਖਨ ਦੇਖਤ ਹੈ ਪਰ ਦੇਖ ਨਾ ਹਾਰੇ। ਇਹ ਵਿਰੋਧਾ ਪਾਸ ਉਹਨਾਂ ਦੇ ਸੰਕਲਪ ਜਿਹੜਾ ਨਾ ਪਰਮਾਤਮਾ ਦਾ ਬਹੁਤ ਕਮਾਲ ਦੀ ਗੱਲ ਹੈ, ਪਰ ਕਿਸੇ ਨੇ ਕਿਹਾ ਹੈ ਜਰਮਨ ਫਿਲੋਸਫਰ ਨੇ ਕਿ ਜਿਹੜਾ ਬੰਦਾ ਵਿਰੋਧਾ ਪਾਸ ਨਾਲ ਅਸ਼ਨਾ ਨਹੀਂ ਹੋਇਆ ਉਹ ਹਕੀਕਤ ਨਾਲ ਅਸ਼ਨਾ ਨਹੀਂ ਹੋਇਆ, ਪਰਮਾਤਮਾ ਦੀ ਹਕੀਕਤ ਨਾਲ ਅਸ਼ਨਾ ਹੈ ਇਹਨੂੰ ਦੇਖ ਸਕਦਾ, ਇਹਨੂੰ ਬਿਆਨ ਕਰ ਸਕਦਾ, ਇਹਦੇ ਨਾਲ ਦਾ ਮੇਰੇ ਖਿਆਲ ਵਿੱਚ ਕਿਤੇ ਕੋਈ ਤੁਹਾਨੂੰ ਮਿਸਾਲ ਨਹੀਂ ਮਿਲੇਗਾ। ਦੂਜੀ ਗੱਲ ਤੇ ਮੈਂ ਕਹਿਣੀ ਚਾਹੁੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ, ਉਹ ਕੌਮ ਦੇ ਉਸਰੱਈਏ ਸਨ, ਪਰ ਗੋਬਿੰਦ ਸਿੰਘ ਨਾਰੰਗ ਹਿੰਦੂ ਮਹਾਸਭਾ ਦੇ ਬੜੇ ਵੱਡੇ ਚਾਰ ਦੇ ਲੀਡਰ ਹੋਏ। ਉਹਨੇ ਕਿਤਾਬ ਲਿਖੀ ਸੀ ਟ੍ਰਾਂਸਫਰਮੇਸ਼ਨ ਸੀਗੇ, ਉਹਦੇ ਚੋਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਕੌਮ ਦਾ ਕੋਈ ਸੰਕਲਪ ਨਹੀਂ, ਹਿੰਦੂ ਕੌਮ ਵਰਗੀ ਕੋਈ ਨਹੀਂ। ਕੌਮ ਦਾ ਸੰਕਲਪ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ। ਮੇਰਾ ਅੰਦਾਜ਼ ਹੈ ਕਿ ਕੌਮ ਦਾ ਸੰਕਲਪ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਸਭ ਤੋਂ ਪਹਿਲਾਂ ਭਾਰਤ ਦੇ ਸਾਹਿਤ ਵਿੱਚ ਜੇ ਹਿੰਦੁਸਤਾਨ ਸ਼ਬਦ ਕਿਤੇ ਵਰਤਿਆ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਵਰਤਿਆ। ਜਦੋਂ ਬਾਬਰ ਦਾ ਹਮਲਾ ਹੋਇਆ ਤਾਂ ਮਹਾਰਾਜ ਨੇ ਕਿਹਾ ਕਿ ਖੁਰਾਸਾਨ ਖਸਮਾਨਾ ਕੀ ਆ ਹਿੰਦੁਸਤਾਨ ਦਾ ਰਾਜ, ਜੋ ਪਹਿਲੀ ਵਾਰੀ ਵਰਤਿਆ ਲੱਗਦਾ ਹਿੰਦੁਸਤਾਨ ਦਾ। ਉਸ ਤੋਂ ਬਾਅਦ ਕੌਮੀ ਮਹਾਰਾਜ ਕੈਦ ਹੋ ਗਏ, ਬਾਬਰ ਨੇ ਕੈਦ ਪਾ ਲਏ, ਹੁਕਮ ਹੋਇਆ ਚੱਕੀਆਂ ਚਲਾਓ। ਮਹਾਰਾਜ ਨੇ ਮਰਦਾਨੇ ਨੂੰ ਕਿਹਾ, ਮਰਦਾਨੇ ਛੱਡ ਚੱਕੀ, ਬਾਣੀ ਆਈ ਆ ਰਬਾਬ ਬੁਝਾ। ਮਰਦਾਨਾ ਰਬਾਬ ਬੁਝਾ ਰਿਹਾ ਤੇ ਮਹਾਰਾਜ ਰੱਬੀ ਬਾਣੀ ਦਾ ਗਾਇਨ ਕਰ ਰਹੇ ਨੇ ਔਰ ਸਾਰੇ ਚਕਿਤ ਹੋਏ ਬੈਠੇ। ਇਹ ਸਿਵਲ ਨਾਫਰਮਾਨੀ, ਸਿਵਲ ਡਿਸਓਬੀਡੀਅੰਸ ਦੀ ਪਹਿਲੀ ਮਿਸਾਲ ਹੈ ਹਿੰਦੁਸਤਾਨ ਵਿੱਚ, ਜਿਹਦੀਆਂ ਗੱਲਾਂ ਕਿਉਂ ਕਿਉਂ ਕਰ ਰਿਹਾ ਹੈ, ਜਿਸ ਦੀ ਫਸਟ ਟਾਈਮ ਸਿਵਲ ਡਿਸਓਬੀਡੀਅੰਸ ਇਸ ਤਰ੍ਹਾਂ ਹੋਈ ਹੈ। ਪਰਮਾਤਮਾ ਦਾ ਨਾਮ ਲੈ ਕੇ ਬਾਦਸ਼ਾਹ ਦੇ ਹੁਕਮ ਨੂੰ ਕਿਸ ਤਰ੍ਹਾਂ ਅੰਜਲੀ ਦੇ ਦਿੱਤੀ, ਇਹ ਹੀ ਜਾਤ ਅੱਗੇ ਤੁਰਦੀ ਆਈ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਜਦੋਂ ਹਮਾਇਓ ਆਇਆ ਉਹਨਾਂ ਨੂੰ ਮਿਲਣ ਵਾਸਤੇ ਤਾਂ ਉੱਥੇ ਨਹੀਂ, ਉਹਨੇ ਤਲਵਾਰ ਕੱਢ ਲਈ ਕਿ ਮੇਰੀ ਬੇਇੱਜ਼ਤੀ ਹੋ ਗਈ ਹੈ। ਤੇ ਮਹਾਰਾਜ ਉਹਨੂੰ ਕਹਿਣ ਲੱਗੇ, ਜਦੋਂ ਸ਼ੇਰ ਸ਼ਾਹ ਨਾਲ ਤੇਰੀ ਲੜਾਈ ਹੋਈ ਸੀ ਤੇ ਇਹ ਤਲਵਾਰ ਕਿੱਥੇ ਸੀ, ਫਕੀਰਾਂ ਤੋਂ ਖਾਣ ਜੋਗੀ ਰਹਿ ਗਈ। ਇਸ ਤਰ੍ਹਾਂ ਦਾ ਜਿਹੜੀ ਪਾਤਸ਼ਾਹ ਨੂੰ ਕਿਸ ਸਮਝਦੇ ਤੁਰਨਾ ਇਹ ਗੱਲ ਬਣ ਗਈ ਹੋਈ ਸੀ। ਕਦੇ ਇਹ ਸੁਤੰਤਰਤਾ ਇੱਥੇ ਆ ਰੱਖੀ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਦੇ ਵਿੱਚ ਕਮਾਲ ਕੀਤਾ। ਪਹਿਲੀ ਗੱਲ ਜਿਹੜੀ ਉਹਨੇ ਉਹ ਆਪਣੀ ਸੁਣਾ ਦੀ ਕੁਰਬਾਨੀ ਦਿੱਤੀ। ਦੇਖੋ ਪਿਤਾ ਤੇ ਪੁੱਤਰ ਦਾ ਸੰਵਾਦ ਇਤਿਹਾਸ ਵਿੱਚ ਬੜੀ ਵਾਰੀ ਹੋਇਆ, ਮਿਥਿਹਾਸ ਵੀ ਹੋਇਆ, ਉਪਨਿਸ਼ਦਾਂ 'ਚ ਵੀ ਹੋਇਆ। ਇਹਨੇ ਨਚਕੇਤਾ ਤੇ ਉਹਦੇ ਪਿਤਾ ਇਹਨਾਂ ਦਾ ਸੰਵਾਦ ਹੈ। ਪਿਤਾ ਸਰਵਸ ਦਾਨ ਕਰ ਰਿਹਾ ਤੇ ਪੁੱਤਰ ਪੁੱਛਦਾ ਤਾਂ ਮੈਨੂੰ ਦਾਨ ਕਿਹਨੂੰ ਕਰੇਗਾ, ਤੇ ਕਹਿੰਦੇ ਮੈਨੂੰ ਜਮ ਨੂੰ ਕਰਾਂਗਾ। ਤੋ ਜਮ ਕੋਲ ਚਲਾ ਗਿਆ, ਪਰ ਨਤੀਜਾ ਕੀ, ਜਮ ਕੋਲੋਂ ਇਹ ਮੰਗ ਕੇ ਆ ਗਿਆ ਕਿ ਮੇਰਾ ਪਿਤਾ ਜਦੋਂ ਮੈਨੂੰ ਮੈਂ ਜਦੋਂ ਵਾਪਸ ਪਿਤਾ ਕੋਲ ਜਾਵਾਂ ਤਾਂ ਮੈਨੂੰ ਖੁਸ਼ਬਾਸ਼ ਮਿਲੇ। ਉਹਨੇ ਦੋਨਾਂ ਦਾ ਸਹੀ ਸਲਾਮਤ ਹੋਣਾ ਮੰਗ ਲਿਆ। ਇਸ ਤਰ੍ਹਾਂ ਇਬਰਾਹਿਮ ਇਸਹਾਕ ਦੀ ਕੁਰਬਾਨੀ ਦੇ ਰਹੇ ਤੇ ਅੱਖਾਂ ਮੀਠੀਆਂ ਹੋਈਆਂ, ਕਿਉਂਕਿ ਅੱਖ ਖੋਲ ਕੇ ਕੁਰਬਾਨੀ ਨਹੀਂ ਦੇ ਸਕਦੇ। ਅੱਖਾਂ ਮੀਠੀਆਂ ਹੋਈਆਂ ਤੇ ਇਸਹਾਕ ਦੀ ਥਾਂ ਤੇ ਭੇਡੂ ਰੱਖਿਆ ਗਿਆ, ਕਰਾਮਾਤ ਹੋ ਗਈ ਤੇ ਸ਼ਹੀਦ ਪਈ ਤੇ ਕੱਟਿਆ ਭੇਡੂ ਗਿਆ। ਇਸਹਾਕ ਦੀ ਕੁਰਬਾਨੀ ਨਹੀਂ, ਜਿਹੜੀ ਕੁਰਬਾਨੀ ਤੋਂ ਹਰ ਵੇਲੇ ਬਚਾਅ ਹੋਇਆ, ਦੇਣ ਦੀ ਨੀਤ ਹੋਈ ਹੈ ਪਰ ਕੁਰਬਾਨੀ ਨਹੀਂ ਹੋਈ। ਪਰ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੌ ਸਾਲ ਦੀ ਉਮਰ ਸੀ ਉਹਨਾਂ ਦੀ, ਆਏ ਨੀ ਤੇ ਉਹ ਦੇਖਿਆ ਕਿ ਪਿਤਾ ਜੀ ਗੰਭੀਰ ਚਿੰਤਕ ਜਿਹੇ ਲੱਗਦੇ। ਪੁੱਛਿਆ ਕੀ ਗੱਲ ਹੈ, ਕਹਿਣ ਲੱਗੇ ਕਸ਼ਮੀਰ ਦੇ ਪੰਡਿਤ ਆਏ, ਉਹਨਾਂ ਫਰਿਆਦ ਕੀਤੀ ਹੈ ਕਿ ਮੁਗਲ ਹਕੂਮਤ ਜ਼ਬਰਦਸਤੀ ਮੁਸਲਮਾਨ ਬਣਾਈ ਜਾ ਰਹੀ ਹੈ, ਸਾਡੀ ਰੱਖਿਆ ਕਰੋ। ਤੇ ਮੈਂ ਇਹਨਾਂ ਨੂੰ ਕਿਹਾ ਕੋਈ ਮਹਾਂਪੁਰਖ ਆਪਣਾ ਬਲੀਦਾਨ ਦੇਵੇ ਤੇ ਸਾਰ ਇਹ ਜ਼ੁਲਮ ਰੁਕ ਸਕਦਾ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਹਾ ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਕਿਹੜਾ ਹੋਏਗਾ, ਤੁਸੀਂ ਆਪਣੀ ਬਲੀ ਦੇ ਦਿੱਤੀ। ਪੁੱਤਰ ਨੇ ਪਿਓ ਨੂੰ ਬਲੀਦਾਨ ਦੇਣ ਵਾਸਤੇ ਤੋੜਿਆ ਤੇ ਪਿਓ ਬਲੀਦਾਨ ਦੇਣ ਵਾਸਤੇ ਤੁਰ ਪਿਆ ਤੇ ਬਲੀਦਾਨ ਦਿੱਤੇ ਬਿਨਾਂ ਮੁੜਿਆ। ਇਸ ਦਿਨੇ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਪਟਨਾ ਕੁਛ ਕਹਿੰਦੇ ਨਾ ਕਿ ਕਿਨੋ ਬੜੋ ਕਲੂ ਮੈਂ ਸਾਕਾ, ਇਹਦੇ ਨਾਲ ਦਾ ਸਾਕਾ ਹੋਇਆ ਨਹੀਂ ਕਿ ਧਾਰਮਿਕ ਆਜ਼ਾਦੀ ਵਾਸਤੇ ਕਿਸੇ ਨੇ ਕੁਰਬਾਨੀ ਦਿੱਤੀ ਹੋਵੇ, ਨਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਤੇ ਨਾ ਉਹਨਾਂ ਤੋਂ ਬਾਅਦ ਕਦੇ ਹੋਇਆ। ਇਹ ਸ਼ਹਿਰੀ ਆਜ਼ਾਦੀ ਦੀਆਂ ਗੱਲਾਂ ਵੀ ਉਹਨਾਂ ਤੋਂ ਦੋ ਸਦੀਆਂ ਬਾਅਦ ਸ਼ੁਰੂ ਹੋਈ ਗੱਲ, ਉਸ ਤੋਂ ਪਹਿਲਾਂ ਨਹੀਂ ਸੀ। ਇਹ ਗੱਲ ਇੱਕ ਵਿਚਿੱਤਰ ਗੱਲ ਸੀ, ਸਾਕਾ ਸੀ, ਇਤਿਹਾਸਕ ਸਾਕਾ ਸੀ, ਜਿਹਦੇ ਨਾਲ ਦਾ ਨਾ ਪਹਿਲਾਂ ਹੋਇਆ ਨਾ ਮਗਰੋਂ ਹੋਇਆ। ਤੇ ਆਪਣੇ ਪਿਤਾ ਨੂੰ ਤੋੜਨਾ ਇੱਕ ਨਵੀਂ ਗੱਲ ਸ਼ਹੀਦੀ ਵਾਸਤੇ, ਸ਼ਹੀਦੀ ਵਾਸਤੇ ਤਿਆਰ ਹੋਣਾ ਇੱਕ ਕਮਾਲ ਦੀ ਗੱਲ ਸੀ। ਗੱਲ ਇੱਥੇ ਨੀ ਮੁੱਕੀ, ਇੱਕ ਗੱਲ ਹੋਰ ਸਮਝੋ ਬਈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਨਾ, ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਤਿੰਨ ਸਿੱਖ ਸ਼ਹੀਦ ਹੋਏ ਜਿਹੜੇ ਉਹਨਾਂ ਨਾਲ ਗਏ ਸਨ, ਤੇ ਬਾਦਸ਼ਾਹ ਨੇ ਉਹਨਾਂ ਨੂੰ ਪਹਿਲਾਂ ਇਸ ਪਿੱਛੇ ਕਦਰ ਕੀਤਾ ਤਾਂ ਕਿ ਗੁਰੂ ਤੇਗ ਬਹਾਦਰ ਇਬਤ ਹਾਸਲ ਕਰ ਉਹ ਤਿੰਨੇ ਸ਼ਹੀਦ ਹੋ ਗਏ। ਜਪਜੀ ਸਾਹਿਬ ਪੜ੍ਹ ਗਿਆ ਸ਼ਹੀਦ ਹੋ ਗਿਆ, ਆਰੇ ਨਾਲ ਤੰਗ ਚੜਿਆ ਜਾ ਰਿਹਾ ਤੇ ਜਪਜੀ ਸਾਹਿਬ ਪੜ੍ਹ ਗਏ। ਇੱਕ ਨੂੰ ਪੁੱਛਿਆ ਤੇਰੀ ਆਖਰੀ ਖਾਸ ਕੀ, ਤੇ ਕਹਿੰਦਾ ਮੈਨੂੰ ਮੇਰਾ ਮੁੱਖ ਗੁਰੂ ਦੇ ਸਾਹਮਣੇ ਹੋਣਾ ਚਾਹੀਦਾ, ਮੈਨੂੰ ਗੁਰੂ ਦੇ ਸਾਹਮਣੇ ਪੁੱਛਿਆ ਸੀ ਜੋ ਮਰਜ਼ੀ ਕਰ। ਤਿੰਨ ਬੰਦੇ ਸ਼ਹੀਦ ਹੋਏ ਗੁਰੂ ਸਾਹਿਬ ਤੋਂ ਪਹਿਲੇ, ਤੇ ਦੋ ਮਗਰੋਂ ਕਿਤਰੇ ਨੂੰ ਮਰਜ਼ੀ ਵੜੇ ਜਿਹਨਾਂ ਨੇ ਆਪਣੀ ਜ਼ਿੰਦਗੀ ਦਾ ਖਤਰਾ ਆਪ ਤਹੇੜਿਆ। ਇੱਕ ਉਹ ਜਿਹੜਾ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ, ਤੇ ਇੱਕ ਉਹ ਜਿਹੜਾ ਮਹਾਰਾਜ ਦੇ ਧੜ ਨੂੰ ਲੈ ਕੇ ਜਿਹਨੇ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਅੱਗ ਲਾਈ ਉਹਨਾਂ ਦਾ ਸੰਸਕਾਰ ਕਰਨ ਵਾਸਤੇ, ਇਹਨਾਂ ਵੀ ਆਪਣੀ ਜਾਨ ਸਿੱਖੇ ਦੇ ਦੇ। ਪੰਜ ਮਰਜ਼ੀ ਵੜੇ ਪੈਦਾ ਹੋ ਚੁੱਕੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਿਲਾਂ ਪੰਜ ਨੀ ਮੰਗੇ, ਪੰਜ ਹੀ ਮਿਲ ਚੁੱਕੇ ਸਨ ਉਸ ਦਿਨ। ਜਦੋਂ 1699 ਦੀ ਵਿਸਾਖੀ ਵਾਲੇ ਦਿਨ ਮਹਾਰਾਜ ਨੇ ਇਕੱਤਰਤਾ ਕੀਤੀ ਹੈ, 40,000 ਸਿੱਖ ਸਾਰੇ ਹਿੰਦੁਸਤਾਨ ਚੋਂ ਉਹਨਾਂ ਮੰਗਾਏ। ਇਹ ਜ਼ਰਾ ਧਿਆਨ ਦੇਣਾ, ਇਹ ਗੱਲ ਬੜੀ ਕੀਮਤੀ ਸੀ। 40,000 ਸਿੱਖਾਂ ਦੀ ਮੌਜੂਦਗੀ ਵਿੱਚ ਉਹਨਾਂ ਨੇ ਸੀਸ ਮੰਗਿਆ, ਸੀਸ ਮੰਗਿਆ ਕਿਉਂਕਿ ਸੀਸ ਦੇਣ ਵਾਲੇ ਪੈਦਾ ਹੋ ਚੁੱਕੇ ਸਨ, ਦੇ ਬੈਠੇ ਸਨ, ਤਿੰਨ ਦੇ ਬੈਠੇ ਸਨ, ਤੇ ਦੋਨਾਂ ਨੇ ਸੀਸ ਦੇਣ ਵਾਲੀ ਗੱਲ ਕਰ ਦਿੱਤੀ ਹੋਈ। ਪੰਜ ਉਹਨਾਂ ਵਾਰੀ ਵਾਰੀ ਪੰਜ ਸੀਸ ਮੰਗੇ ਸੀ, ਤੇ ਪੰਜ ਸੀਸ ਦੇਣ ਕੌਣ ਉੱਠੇ? ਲਾਹੌਰ ਤੋਂ ਭਾਈ ਦਇਆ ਰਾਮ, ਹਸਤਨਾਪੁਰ ਤੋਂ ਭਾਈ ਧਰਮਦਾਸ ਜੀ, ਦੁਆਰਕਾ ਤੋਂ ਭਾਈ ਮੋਹਕਮ ਸਿੰਘ ਜੀ, ਜਗਨਨਾਥ ਤੋਂ ਭਾਈ ਹਿੰਮਤ ਰਾਏ ਜੀ, ਤੇ ਬਿਗੜ ਤੋਂ ਭਾਈ ਸਾਹਿਬ ਸਿੰਘ। ਪੰਜਾਬ ਚ ਫਿਰ ਸਿੱਖ ਗਏ ਤੇ ਸਾਰੇ ਹਿੰਦੁਸਤਾਨ ਵਿੱਚ ਆਏ ਹੋਏ। ਤੇ ਕੀ ਗੱਲ ਹੈ, ਕੋਈ ਵਿਚਿੱਤਰ ਗੱਲ ਹੋ ਰਹੀ ਹੈ? ਗੱਲ ਵਿਚਿੱਤਰ ਇਹ ਸੀ ਵੀ ਇਹ ਪੰਜੇ ਦੇ ਪੰਜੇ ਆਪਣੇ ਆਪਣੇ ਇਲਾਕੇ ਦੇ ਆਗੂ ਸਿੰਘ ਸਨ, ਸੰਗਤਾਂ ਇਹਨਾਂ ਨੂੰ ਆਪਣਾ ਆਗੂ ਮੰਨਦੀਆਂ। ਇਸ ਪਿੱਛੇ ਸਭ ਤੋਂ ਪਹਿਲਾਂ ਇਹ ਆਏ, ਇਹਨੇ ਕਿਹਾ ਜਿਸ ਤਰ੍ਹਾਂ ਵਿਕਾਸ ਕਰ ਰਿਹਾ, ਬੜੇ ਥਾਂ ਲਿਖਦੇ ਸਭ ਵੀ ਬੜੀ ਮੁਰਦਮੀ ਛਾ ਗਈ ਤੇ ਲੋਕੀ ਭੱਜਣੇ ਸ਼ੁਰੂ ਹੋ ਗਏ, ਤੇ ਜਾ ਕੇ ਮਾਤਾ ਜੀ ਕੋਲ ਮਸਾਲਿਕ ਤਬੀਅਤ ਤੇ ਲੋਕ ਜ਼ਰੂਰ ਭੱਜੇ ਹੋਣਗੇ, ਲੇਕਿਨ ਦੀਵਾਨ ਸੱਜਿਆ ਰਿਹਾ। ਇਸ ਦਾ ਪ੍ਰਮਾਣ ਹੈ ਕਿ ਅਗਲੇ ਦਿਨ 20,000 ਸਿੰਘਾਂ ਨੇ ਅੰਮ੍ਰਿਤਪਾਨ ਕੀਤਾ। ਜੇ ਭੱਜ ਗਏ ਸਨ ਤਾਂ 20,000 ਕਿੱਥੇ ਸਨ? 20,000 ਨੇ ਅੰਮ੍ਰਿਤਪਾਨ ਕਰਨ ਵਾਲੇ ਮੌਜੂਦ ਸਨ। ਇਸ ਪਿੱਛੇ ਕੋਈ ਮੁਰਦਮੀ ਨਹੀਂ ਸੀ ਚਾਹੀਦੀ। ਮਹਾਰਾਜ ਨੂੰ ਪਤਾ ਸੀ ਕਿ ਹੁਣ ਕੌਮ ਵਿੱਚ ਮਜੀਬੜੇ ਪੈਦਾ ਹੋ ਗਏ, ਇਹ ਸਿੱਧ ਸਿਰ ਜ਼ਰੂਰ ਦੇਣਗੇ, ਔਰ ਉਹਨਾਂ ਦੇਖ ਕੇ ਇਹ ਦਿਖਾ ਦਿੱਤਾ ਵੀ ਹਾਂ ਸਿਰ ਦੇਣ ਵਾਲੇ ਮੌਜੂਦ ਨੇ। ਤੇ ਉਹਨਾਂ ਨੂੰ ਛਕਾਇਆ ਅੰਮ੍ਰਿਤ ਖੰਡੇ ਦਾ, ਖੰਡੇ ਦੀ ਪਾਹੁਲ ਪਹਿਲੀ ਵਾਰੀ ਛਕਾਈ, ਉਸ ਤੋਂ ਪਹਿਲਾਂ ਚਰਨ ਪਾਹੁਲ ਹੁੰਦੀ, ਚਰਨ ਪਾਹੁਲ ਦੀ ਥਾਂ ਖੰਡੇ ਦੀ ਪਾਹੁਲ। ਹੁਣ ਇਹ ਵੀ ਗੱਲ ਸਮਝਣ ਵਾਲੀ, ਖੰਡੇ ਨਾਲ ਤੇ ਪਾਣੀ ਨਾਲ ਇਹ ਅੰਮ੍ਰਿਤ ਤਿਆਰ ਕੀਤਾ ਜੀ, ਸ਼ਾਸਤਰ ਨਾਲ ਤੇ ਸ਼ਸਤਰ ਨਾਲ ਇਹ ਦੋਵੇਂ ਮੌਜੂਦ। ਅੰਮ੍ਰਿਤ ਦੇ ਕੇ ਸਿੱਖ ਬਣਾਏ, ਖਾਲਸਾ ਬਣਾਏ ਨਾ, ਉਹਨਾਂ ਨੂੰ ਕਿਹਾ ਤੁਹਾਡੀ ਕਿਰਤ ਨਾਸ਼, ਕੁਲ ਨਾਸ਼, ਕਰਮ ਨਾਸ਼, ਧਰਮ ਨਾਸ਼, ਮਤਲਬ ਤੁਹਾਡੀ ਪਹਿਲੀ ਜ਼ਿੰਦਗੀ ਖਤਮ ਹੈ, ਹੁਣ ਮੁੜ ਕੇ ਜੰਮਿਆ ਤੁਸੀਂ, ਤੁਸੀਂ ਟਵਾਈਸ ਬੋਰਨ ਹੋ, ਦੁਇਜਾ ਹੋ। ਦੁਇਜਾ ਅੱਗੇ ਵੀ ਹੁੰਦੇ ਸਨ ਪਰ ਅੱਗੇ ਸਿਰਫ ਬ੍ਰਾਹਮਣ ਕਸ਼ਤਰੀ ਤਾਂ ਵੈਸ਼ ਹੁੰਦੇ ਸਨ, ਸ਼ੂਦਰ ਨਹੀਂ ਸੀ ਹੋ ਸਕਦਾ, ਸ਼ੂਦਰ ਨੂੰ ਏਕਾ ਜਾਤੀ ਕਹਿੰਦੀ। ਅੱਜ ਪਹਿਲੀ ਵਾਰੀ ਦੂਜਾ ਹੋਣ ਦਾ ਹੱਕ ਸਭ ਨੂੰ ਮਿਲ ਗਿਆ, ਸਭ ਦੂਜਾ ਹੋ ਸਕਦਾ, ਜਿਹੜਾ ਅੰਮ੍ਰਿਤ ਛਕ ਲੈਂਦਾ ਦੂਜਾ ਹੋ ਗਿਆ, ਕਿਉਂਕਿ ਉਹਦਾ ਕਰਮ ਨਾਸ਼, ਕੁਲ ਨਾਸ਼ ਸਭ ਕੁਛ ਹੋ ਗਿਆ। ਹੁਣ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋ ਗਿਆ, ਅਨੰਦਪੁਰ ਦਾ ਵਾਸੀ ਹੋ ਗਿਆ। ਇਸ ਗੱਲ ਤੋਂ ਇਹ ਕੀਤੀ ਕਿ ਦੂਜਾ ਜਿਹੜਾ ਸਿਰਫ ਤਿੰਨ ਉੱਚੀਆਂ ਜਾਤੀ ਨੇ ਆਪਣੇ ਵਾਸਤੇ ਰੱਖਿਆ ਹੋਇਆ ਸੀ, ਉਹਦਾ ਨਾਸ਼ ਹੋ ਗਿਆ, ਉਹ ਖਤਮ ਹੋ ਗਿਆ, ਹੁਣ ਦੂਜਾ ਹਰ ਇੱਕ। ਦੂਜੀ ਗੱਲ ਇਹ ਹੋਈ ਕਿ ਸ਼ਸਤਰ ਤੇ ਸ਼ਾਸਤਰ ਦੋਵੇਂ ਇਕੱਠੇ, ਪਹਿਲਾਂ ਸ਼ਾਸਤਰ ਸਿਰਫ ਬ੍ਰਾਹਮਣਾਂ ਦਾ ਅਧਿਕਾਰ ਸੀ ਤੇ ਸ਼ਸਤਰ ਤੇ ਸਤਰੀਆਂ ਦਾ ਅਧਿਕਾਰ ਸੀ, ਅੱਜ ਹਰ ਇੱਕ ਨੂੰ ਅਧਿਕਾਰ ਆ ਗਿਆ, ਦੋਨਾਂ ਦਾ ਅਧਿਕਾਰ ਹੋ ਗਿਆ। ਦੱਸ ਸਕਦਾ ਕਿ ਨਾਮ ਰਸੀ ਹੈ ਮਰਜ਼ੀ ਵਜੇ, ਨਾਮ ਰਸੀ ਹੈ ਸ਼ਸਤਰਧਾਰੀ, ਇਹ ਉਹਨਾਂ ਦੀ ਕੌਮ ਪੈਦਾ ਕੀਤੀ ਜਾ ਰਹੀ ਹੈ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ, ਮਹਾਨ ਗੱਲ ਔਰ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਮਹਾਰਾਜ ਇੱਕ ਇੱਕ ਗੱਲ ਜਿਹੜੀ ਕਰ ਰਹੇ ਉਹਦੇ ਸਾਈਕੋਲੋਜੀਕਲ ਕੋਈ ਕੋਈ ਮਨੋਵਿਗਿਆਨਿਕ ਅਰਥ ਹੈ। ਵਾਰਤਾ ਸਰਬਲੋਹ ਦਾ ਵਾਰਤਾ ਕਿਉਂ ਸਰਬਲੋਹ ਦਾ, ਸਿਰਫ ਸਰਬਲੋਹ ਦਾ ਵਾਰਤਾ ਨਹੀਂ, ਮਹਾਰਾਜ ਦੇ ਅਕਾਲ ਪੁਰਖ ਨੂੰ ਵੀ ਸਰਬਲੋਹ ਕਹਿੰਦੇ। ਅਕਾਲ ਜਿਹੜੀ ਮੰਗਲਾ ਚਰਨ ਹੈ ਉਹਨੂੰ ਸਿੱਖਿਆ ਸਰਬਲੋਹ ਜੀ ਦੀ ਰੱਖਿਆ ਹਮਨੇ, ਅਕਾਲ ਪੁਰਖ ਜੀ ਦੀ ਰੱਖਿਆ ਨੂੰ ਸਰਬਲੋਹ ਜੀ ਵੀ ਸਦਾ ਰੱਖਿਆ ਹਮਨੇ। ਹੁਣ ਉਹ ਅਕਾਲ ਪੁਰਖ ਨੂੰ ਵੀ ਸਰਬਲੋਹ ਕਹਿੰਦੇ ਔਰ ਸਪੀਚ, ਕਿਉਂਕਿ ਜਿਹਾ ਸੇਵੇ ਕਿਹੋ ਹੋਵੇ, ਜਿਸ ਕੌਮ ਨੂੰ ਉਹਨਾਂ ਨੇ ਔਰ ਸਪੀਚ ਦਾ ਬਣਾਉਣਾ ਸੀਗਾ ਉਹਦਾ ਪਰਮਾਤਮਾ ਵੀ ਔਰ ਸਪੀਚ ਦਾ ਆਉਣਾ ਚਾਹੀਦਾ, ਕਿਉਂਕਿ ਉਹਨੂੰ ਸਿਮਰਨ ਵਾਲੇ, ਉਹਦੀ ਸੇਵਾ ਕਰਨ ਵਾਲੇ, ਉਹਨੂੰ ਪੇਸ਼ੇ ਕਰਨ ਵਾਲੇ, ਉਹਨੂੰ ਯਾਦ ਰੱਖਣ ਵਾਲੇ ਉਹ ਸਪੀਚ ਹੋ ਸਕਦੇ। ਇੱਕ ਤੁਸੀਂ ਤਾਂ ਗੱਲ ਸਿਰਫ ਇਹੀ ਨਹੀਂ, ਉਹਨਾਂ ਵਿੱਚ ਪਰਮਾਤਮਾ ਨੂੰ ਨਾਮ ਹੀ ਹੋਜ ਰੱਖਦੇ ਸੀ।
ਅਸਪਾਨ ਜਿਹਦੇ ਝੰਡੇ ਉੱਤੇ ਕਿਰਪਾ ਤਲਵਾਰ ਦਾ ਨਿਸ਼ਾਨ ਹੈ, ਅਸਤੁਤ ਅਸਕਿਰਪਾਲ ਅਸਥਾਈ ਅਸਕੇ ਖੜਕੇ ਧਨਰਪਾਣ, ਇਹ ਸਾਰੇ ਨਾਮ ਮਹਾਰਾਜ ਨੇ ਅਸਾਨ ਕਿਰਪਾ ਕਰੇ। ਕੁਮਾਰ ਦੀਆਂ ਗੱਲਾਂ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਫਿਰ ਆਪ ਅੰਮ੍ਰਿਤ ਛਕਿਆ ਇਹਨਾਂ ਪੰਜਾਂ ਪਿਆਰਿਆਂ ਕੋਲ, ਗੁਰੂ ਚੇਲਾ ਚੇਲਾ ਗੁਰੂ ਜੀ ਪ੍ਰਸਾਦ ਤਾਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸ਼ੁਰੂ ਤੋਂ ਚੱਲੀ ਆ ਰਹੀ। ਗੁਰੂ ਨਾਨਕ ਸਾਹਿਬ ਨੇ ਜੋ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਤੇ ਉਸ ਤੋਂ ਬਾਅਦ ਜਿੰਨਾ ਚਿਰ ਜੀਵੇ ਉਹਨਾਂ ਦੀ ਸੰਗਤ ਵਿੱਚ ਸਿੱਖ ਦੇ ਤੌਰ ਤੇ ਰਹੇ, ਗੁਰੂ ਸੇਵਾ ਹੋ ਗਿਆ। ਪਰ ਇੱਥੇ ਇੱਕ ਹੋਰ ਗੱਲ ਹੋਈ ਹੈ, ਹੁਣ ਉਹਨਾਂ ਨੇ ਪੂਰੀ ਕਮਿਊਨਿਟੀ ਨੂੰ ਦਾ ਦੇਵੀਕਰਨ ਕਰ ਦਿੱਤਾ। ਉਹ ਪੰਜ ਪਿਆਰੇ ਨੇ ਕਮਿਊਨਿਟੀ ਨੂੰ ਰਿਪ੍ਰਜੈਂਟ ਕਰ ਰਹੇ, ਉਹਨਾਂ ਦਾ ਦੈਵੀਕਰਨ, ਉਹ ਗੁਰੂ ਹੋ ਗਏ। ਮੇਰੇ ਕਿਸੇ ਕਮਿਊਨਿਟੀ ਦਾ ਦੈਵੀਕਰਨ ਅੱਜ ਤੱਕ ਸੰਸਾਰ ਵਿੱਚ ਕਦੇ ਨਹੀਂ ਹੋਇਆ। ਇਹ ਵਾਹ ਮਿਸਾਲ ਹੈ ਕਿ ਕਮਿਊਨਿਟੀ ਨੂੰ ਜ਼ਿਆਦਾ ਦੈਵੀਕਰਨ ਕਰ ਦਿੱਤਾ ਹੋਵੇ। ਔਰ ਮਹਾਰਾਜ ਨੇ ਉਹਨਾਂ ਕੋਲੋਂ ਸਿਰਫ ਅੰਮ੍ਰਿਤ ਪਾਨ ਨਹੀਂ ਕੀਤਾ, ਉਸ ਤਰ੍ਹਾਂ ਹੀ ਅੰਮ੍ਰਿਤ ਪਾਨ ਕੀਤਾ ਜਿਵੇਂ ਇਹਨਾਂ ਨੇ ਉਹਨਾਂ ਨੂੰ ਕਰਾਇਆ, ਔਰ ਫਿਰ ਉਹਨਾਂ ਦੇ ਹੁਕਮ ਵਿੱਚ ਵੱਜੇ ਰਹੇ। ਜਦੋਂ ਜਦੋਂ ਖਾਲਸੇ ਨੇ ਹੁਕਮ ਦਿੱਤਾ ਮਹਾਰਾਜ ਨੇ ਉਹਦੀ ਤਾਮੀਰ ਕੀਤੀ ਹੈ। ਅਨੰਦਪੁਰ ਸਾਹਿਬ ਦਾ ਕਿਲ੍ਹਾ ਵੀ ਤਾਂ ਹੀ ਛੱਡਿਆ ਉਹਨਾਂ ਨੇ ਜਦੋਂ ਸਿੱਖਾਂ ਨੇ ਕਿਹਾ, ਚਮਕੌਰ ਜੋ ਕੜੀ ਵੀ ਉਹਨਾਂ ਨੇ ਛੱਡੀ ਹੈ ਜਦੋਂ ਪੰਜਾਂ ਸਿੱਖਾਂ ਨੇ ਹੁਕਮ ਦਿੱਤਾ ਕਿ ਖਾਲਸਾ ਬਤੌਰ ਗੁਰੂ ਦੇ ਤੈਨੂੰ ਹੁਕਮ ਦਿੰਦਾ ਗੋਬਿੰਦ ਸਿੰਘ ਕਿ ਕੜੀ ਛੱਡ ਜਾ, ਤੇ ਗੋਬਿੰਦ ਸਿੰਘ ਨੇ ਦਮ ਨਹੀਂ ਮਾਰਿਆ। ਇਹੋ ਜਿਹੀ ਦੈਵੀਕਰਨ ਦੀ ਮਿਸਾਲ ਸੰਸਾਰ ਭਰ ਵਿੱਚ ਕਿਧਰੇ ਨਹੀਂ ਸੀ ਹੋ। ਗੁਰਦਿਕਤਾ ਦੀਆਂ ਗੱਲਾਂ ਉਹਨਾਂ ਦੇ ਇਸ ਤਰ੍ਹਾਂ ਦੇ ਉਹ ਜਰਨੈਲ ਸਨ, ਇਹਨਾਂ ਵਿੱਚ ਮੈਂ ਬਹੁਤਾ ਨਹੀਂ ਜਾਣ ਲੱਗਿਆ ਕਿਉਂਕਿ ਲੰਬੀ ਗੱਲ ਹੈ। ਅੱਜ ਅਸੀਂ ਸਮਾਂ ਬੜਾ ਪਹਿਲਾਂ ਸ਼ੁਰੂ ਗੁਆ ਬੈਠੇ ਹਾਂ, 10:30 ਸ਼ੁਰੂ ਕਰ ਬੈਠੇ ਹਾਂ, ਇਸ ਪਿੱਛੇ ਮੈਂ ਸੋਚਿਆ ਕੁਛ ਗੱਲਾਂ ਛੱਡ ਦਈਏ ਤਾਂ ਕਿ ਸਮੇਂ ਦੀ ਬੱਚਤ ਹੋ ਜਾਏ। ਵੈਸੇ ਅਸੀਂ ਜੇ ਸਿੱਖ ਲਈਏ ਨਾ 10 ਸ਼ੁਰੂ ਕਰਨਾ ਤਾਂ ਕਰਨਾ 10 ਸ਼ੁਰੂ ਚਾਹੀਦਾ। ਇਸ ਪਿੱਛੇ ਮੈਂ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸਨ ਉਹ ਇਹ ਕਿ ਮਹਾਰਾਜ ਕਮਾਲ ਦੇ ਕਵੀ ਸਨ। ਸਿਰਫ ਕਵੀ ਕਮਾਲ ਦੇ ਨਹੀਂ ਸਨ, ਉਹ ਇਲਮ ਦੋਸਤ ਵੀ ਸਨ ਤੇ ਆਲਮ ਨਿਵਾਜ਼ ਵੀ ਸਨ। ਜੋ ਕਵਿਤਾ ਉਹਨਾਂ ਨੇ ਲਿਖੀ ਹੈ ਨਾ ਉਹ ਕਮਾਲ ਹੈ। ਕਮਾਲ ਮਤਲਬ ਮੈਨੂੰ ਛੋਟਾ ਲੱਗਦਾ ਉਹਨਾਂ ਦੀ ਕਵਿਤਾ ਜੀ। ਇਸ ਪਿੱਛੇ ਕੋਈ ਪੱਖ ਤੁਸੀਂ ਲੈ ਲਓ ਉਸ ਪੱਖ ਤੇ ਉਹ ਬਾਣੀ ਪੂਰੀ ਉਤਰਦੀ ਹੈ। ਜੰਗ ਦਾ ਜ਼ਿਕਰ ਕਰਦੇ ਹਨ ਤਾਂ ਕਮਾਲ ਹੈ, ਆਪਣੀ ਜ਼ਿੰਦਗੀ ਦਾ ਜ਼ਿਕਰ ਕਰਦੇ ਹਨ ਤਾਂ ਕਮਾਲ ਹੈ, ਅਵਤਾਰਾਂ ਦਾ ਜ਼ਿਕਰ ਕਰਦੇ ਹਨ ਤਾਂ ਕਮਾਲ ਹੈ, ਕ੍ਰਿਆ ਦੇ ਚਰਿੱਤਰਾਂ ਦਾ ਜ਼ਿਕਰ ਕਰਦੇ ਹਨ ਤਾਂ ਕਮਾਲ ਹੈ। ਜਿਹਨਾਂ ਲੋਕਾਂ ਨੂੰ ਕਦੇ ਕਦੇ ਦੁੱਖ ਹੁੰਦਾ ਨਾ ਵੀ ਇਹ ਚਿੱਤਰ ਨਹੀਂ ਗੁਰੂ ਗੋਬਿੰਦ ਸਿੰਘ ਵਿੱਚੋਂ,
ਜਿਹੜੇ ਤੁਹਾਡੇ ਅਖੀਰ ਵਿੱਚ ਜਿਹੜੀ ਚੁਪਈ ਹੈ ਨਾ, ਉਹ ਸਾਡੇ ਨਿਤਨੇਮ ਦੀ ਬਾਣੀ ਹੈ। ਇਹ ਗੱਲ ਬੜੇ ਘੱਟ ਲੋਕ ਸਮਝਦੇ ਹੋਣੇ, ਤੇ ਜੇ ਉਹ ਬਾਣੀ ਸਾਡੇ ਨਿਤਨੇਮ ਦੀ ਬਾਣੀ ਹੈ ਤੇ ਅੰਮ੍ਰਿਤ ਦੀ ਬਾਣੀ ਵੀ ਉਹੀ ਸੀ, ਤੇ ਫਿਰ ਇਹ ਸ੍ਰੀ ਅਸ਼ਤ ਗੁਰੂ ਮਹਾਰਾਜ ਜੀ ਆਪਣੇ ਕਿਸੇ ਨੂੰ ਉਤਸਤ ਕਰ ਲਈ, ਫਿਰ ਇਸ ਕੋਲ ਭੁਲੇਖਾ ਨਹੀਂ ਹੋਣਾ ਚਾਹੀਦਾ। ਸੋ ਮਹਾਰਾਜ ਜੀ ਜਦੋਂ ਬਾਣੀ ਹੈ ਨਾ ਜਿਹੜੀ, ਉਹਦੇ ਕਿਤੇ ਯਾਨੀ ਮੈਂ ਇਹ ਬੜੀ ਘੱਟ ਮਿਸਾਲ ਦੇਖੀ ਕਿਤੇ ਕਿ ਵੀਰ ਰਸ ਦੀ ਕਵਿਤਾ ਵਿੱਚ ਹਾਰਟ ਰਸ ਆ ਜਾਵੇ, ਇਹ ਮੈਂ ਕਦੇ ਦੇਖਿਆ। ਪਰ ਮਹਾਰਾਜ ਦੇ ਕਮਾਲ ਨੇ ਵੀ ਵੀਰ ਰਸ ਦੀ ਗੱਲ ਕਰਦੇ ਹੋਏ ਵੀ ਹਾਰਟ ਰਸ ਦੀ ਗੱਲ ਕਰਦੇ। ਹੁਣ ਹਰੀਚੰਦ ਨਾਲ ਜਿਹੜਾ ਯੁੱਧ ਹੋਇਆ ਉਹਦੇ ਵਿੱਚ ਕੀ ਕਹਿੰਦੇ ਨੇ, ਇਸ ਤਰ੍ਹਾਂ ਸੁਣਨ ਵਾਲੀਆਂ ਗੱਲਾਂ, ਹਰੀਚੰਦ ਕੋਪੇ ਕਮਾਣੇ ਸੰਭਾਰੇ, ਪ੍ਰਥਮ ਵਾਰ ਜੀ ਤਾਨ ਵਾਰਨ ਸੁਹਾਰੇ, ਦੁਖੀ ਦਾਸ ਕੇ ਤੀਰ ਮੌਕੋ ਚਲਾਇਓ, ਰਿਖਿਓ ਸਹੀ ਮੈਂ ਕਰਨ ਛੋਹ ਕੇ ਚਲਾਏ। ਹੁਣ ਦੋ ਤੀਰ ਚਲਾਏ, ਮੈਨੂੰ ਲੱਗੇ ਨੀ ਵੱਧ ਨੂੰ ਰੱਖ ਲਿਆ ਮੇਰੇ ਕੰਨ ਦੇ ਕੋਲੋਂ ਦੂਜੀ ਦਾ ਤੀਰ ਵੀ ਲੰਘ ਕੇ ਤੁਰ ਗਿਆ। ਤ੍ਰਿਤੀ ਦਾਣ ਮਾਰਿਓ, ਤ੍ਰਿਤੀ ਬਾਣ ਮਾਰਿਓ ਤੇ ਪੇਟੀ ਮਜਾ ਰਹੀ, ਤੀਜਾ ਬਾਣ ਮਾਰਿਆ ਤੇ ਮੇਰੀ ਪੇਟੀ ਚੋ ਵਜਾ। ਵਿਦਿਨ ਤਿਲਕਤਨ ਦੁਆਰ ਪਰੰਪਰ ਘਰ ਸਭੀ ਚਿੰਚ ਚਰਮਨ, ਮੇਰੇ ਕਰਨ ਲੈ ਕਮਾਨ ਹਣਕ ਬਾਨ ਸੰਗ, ਮੈਂ ਵੀ ਕਮਾਨ ਲੈ ਕੇ ਤੀਰ ਚਲਾਇਆ, ਸਵੇ ਤੀਰ ਦਹਾਏ ਸਰੋਗ ਨੂੰ ਚਲਾਏ, ਸਵੇ ਸਾਖ ਮਾਨ ਹਣਿਓ ਇੱਕ ਜਾਨ, ਹਰੀ ਚੰਦ ਮਾਰੇ ਸੁਜੋਧਾ ਦਤਾਰੇ, ਮੇਰੀ ਕਿਰਪਾ ਕਾਲ ਤੇ ਦੇਖੋ ਕਵਿਤਾ ਤਾਂ ਬੜੀ ਖੂਬਸੂਰਤ, ਤੁਹਾਨੂੰ ਇੰਝ ਲੱਗਦਾ ਵੀ ਜਿਵੇਂ ਜੰਗ ਦੇ ਵਿੱਚ ਖਲੋ ਕੇ ਬੱਚ ਸੁਣ ਰਹੇ ਹੋ ਤੁਸੀਂ, ਇਹੋ ਜਿਹੀਆਂ ਆਵਾਜ਼ਾਂ ਸੁਣੀਆਂ ਮਹਾਰਾਜ। ਪਰ ਇੱਕ ਤਿੰਨ ਚਾਰ ਗੱਲਾਂ ਹੋਰ ਚੇਤੇ ਰੱਖਣ ਵਾਲੀਆਂ ਕਿ ਮਹਾਰਾਜ ਬੜੇ ਜ਼ਬਰਦਸਤ ਤੀਰ ਅੰਦਾਜ਼ ਸਨ। ਔਰ ਦੂਜੀ ਗੱਲ ਹੈ ਕਿ ਆਪ ਵਾਰ ਨਹੀਂ ਸਨ ਕਰਦੇ ਪਹਿਲਾਂ ਕਿਸੇ ਦੇ, ਪਹਿਲਾਂ ਉਹ ਕਰਮ ਲੈਂਦੇ ਸਨ, ਕਿਉਂਕਿ ਉਹਨਾਂ ਨੇ ਆਪਣਾ ਅਸੂਲ ਬਣਾਇਆ ਸੀ ਮੈਂ ਕਦੇ ਪਹਿਲਾਂ ਵਾਰ ਕਿਸੇ ਤੇ ਨਹੀਂ ਕਰਨਾ। ਜਦ ਚੁਕਾਰਾ ਹਵਾ ਹਿਲਤੇ ਦਰ ਗੁਰਸ ਹਲਾਲ ਗੁਰਦਨ ਦੇ ਸਮਝੇ, ਜਦੋਂ ਸਾਰੇ ਹਿਲੇ ਮੁੱਕ ਜਾਣ ਫਿਰ ਪਹਿਲੇ ਖਾਣ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਜੰਗ ਵਿੱਚ ਪਹਿਲਾਂ ਖਾਨ ਨੇ ਲਲਕਾਰਿਆ ਗੁਰੂ ਨੂੰ ਕਿ ਲੋਕਾਂ ਨੂੰ ਕਿਉਂ ਮਰਾਉਣਾ, ਆਪ ਆ ਮੇਰੇ ਨਾਲ ਲੜ, ਤੁਹਾਰਾ ਇਹ ਕਿ ਮੈਂ ਕਦੇ ਕਿਸੇ ਤੇ ਵਾਰ ਨਹੀਂ ਕਰਦਾ ਪਹਿਲਾਂ ਤੂੰ ਕਰ ਲੈ। ਦੋਨੇ ਤੀਰ ਚਲਾਇਆ ਤੇ ਮਹਾਰਾਜ ਪਿਆਰ ਸਭ ਤੀਰ ਤੇਰਾ ਸਾਰਿਆ ਤੀਰ ਕੋਲੋਂ ਨਹੀਂ ਲੰਘ ਗਿਆ। ਉਹਨੇ ਕਿਹਾ ਵੀ ਤੂੰ ਕੋਈ ਫੇਰ ਚਲਾ ਲਿਆ ਕਿਤੇ ਤੇਰੇ ਦਿਲ ਖਤਰਤ ਨਾ ਰਹਿ ਜਾ, ਵੀ ਸਿੱਖਾਂ ਗੁਰੂ ਤੇ ਮੈਂ ਵਾਰ ਨਹੀਂ ਕਰ ਸਕਿਆ। ਉਹਨੇ ਫਿਰ ਦੂਜਾ ਤੀਰ ਚਲਾਇਆ ਤੇ ਉਹ ਨਹੀਂ ਲੱਗਾ, ਚੁੱਪ ਗਿਆ। ਤੇ ਮਹਾਰਾਜ ਨੇ ਕਿਹਾ ਬਸ ਇਹੋ ਜਿਹੀ ਤੀਰ ਚਲਾਉਣੀ ਜਾਣਦਾ ਸਾਂ, ਆਹ ਤੈਨੂੰ ਮੈਂ ਤੀਰ ਚਲਾਉਣਾ ਸਿਖਾਵਾਂ। ਤੇ ਜ਼ਰਾ ਬਖਸਰ ਨਾਲ ਉਹ ਜਿਸਮ ਸਾਰਾ ਭਰਿਆ ਹੋਇਆ ਸੀ, ਕਿਧਰੇ ਕੋਈ ਥਾਂ ਖਾਲੀ ਨਹੀਂ ਸੀ ਸਿਵਾਏ ਕੰਨ ਦੇ। ਤੇ ਮਹਾਰਾਜ ਜੀ ਨੇ ਕੰਨ ਦਾ ਤੀਰ ਦਾ ਨਿਸ਼ਾਨਾ ਲਾਇਆ ਇੱਕ ਕੰਨ ਤੋਂ ਦੂਸਰੇ ਕੰਨ ਤੋਂ ਤੀਰ ਕਰ ਦਿੱਤੀ। ਯਾਨੀ ਇਹ ਇੰਨੇ ਜ਼ਬਰਦਸਤ ਤੀਰ ਅੰਦਾਜ਼ ਸਨ ਇਹਦੀ ਇਹ ਡਿਸਕ੍ਰਿਪਸ਼ਨ ਉਹਦੇ ਵਿੱਚ ਦੱਸਦਾ। ਦੂਜਾ ਕੁਛ ਬਾਹਰ ਨਹੀਂ ਸਨ ਕਰਦੇ। ਤੀਜਾ ਇਹ ਕਿ ਉਹ ਆਪਣੇ ਦੁਸ਼ਮਣ ਦੀ ਵੀ ਬਹਾਦਰੀ ਦੱਸ ਦਿੰਦੇ ਸਨ। ਤੇ ਆਖਰੀ ਇਹ ਜਦੋਂ ਜਿੱਤ ਹੁੰਦੀ ਸੀ ਤਾਂ ਆਪਣੀ ਜਿੱਤ ਨਹੀਂ ਕਿਰਪਾ ਕਰਕੇ ਨਹੀਂ ਸਮਝਦੇ। ਇਹ ਉਹਨਾਂ ਦੀ ਕਮਾਲ ਦੀ ਗੱਲ। ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਇੱਕ ਥਾਂ ਤੇ ਖਾਦ ਭੱਜ ਪਿਆ ਲੜਦਾ ਲੜਦਾ ਕਰਕੇ, ਤੇ ਜਾਂਦੇ ਜਾਂਦੇ ਸਿੰਘ ਉਜਾੜਨ ਲੱਗ ਗਿਆ। ਤੁਹਾਰੇ ਕਹਿੰਦੇ ਬਰਵਾ ਗਾਉਂ ਉਜਾੜ ਕੇ ਕਰੇ ਮੁਕਾਮ ਹਲਾਨ, ਪ੍ਰਭ ਬਲ ਹਮੇ ਨਾ ਛੁੜ ਸਕੇ ਭਾਜਤ ਭਏ ਨਿਰਾਣ, ਆਪਣ ਇਹਾਂ ਨਾ ਪੜ ਸਕੇ ਬਰਵਾ ਹਰਾ ਰਸਾਏ, ਸਾਲੂ ਰਸ ਜਿੰਬਾਨੀਓ ਰੋਰਨ ਖਾਸ ਬਣਾਏ। ਪਰ ਕਿਹਾ ਵੀ ਇਸ ਤਰ੍ਹਾਂ ਸਾਡੇ ਕੋਲੋਂ ਤਾਂ ਭੱਜ ਗਿਆ ਤੇ ਰਸਤੇ ਚ ਪਿੰਡ ਉਜਾੜਦਾ ਗਿਆ। ਇਹ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਕੋਈ ਸ਼ਾਕਾਹਾਰ ਬਾਣੀਆਂ ਹੋਵੇ ਮਾਸ ਤੇ ਨਾ ਖਾਂਦਾ ਹੋਵੇ ਪਰ ਮਾਸ ਦੀ ਕੜੀ ਦਾ ਸਵਾਦ ਲੈਣਾ ਚਾਹੁੰਦਾ ਹੋਵੇ ਤੇ ਰੋੜੇ ਉਹ ਬਣਾ ਕੇ ਤੇ ਖਾਣ ਲੱਗ ਗਏ, ਰੋੜਿਆਂ ਦੀ ਤਰੀ ਬਣਾ ਕੇ। ਯਾਨੀ ਉਹਨਾਂ ਨੇ arkadaş mı değil? Bir rastlaşır, doğru yavrum. O ne, ne? Çaldı bastı. Şuna da koyun abine. O alankar, şabd alankar ki, şabd alankar ki, o kılana hai. Zara dasım kılanta hai. Ek çanda da, alankaran da, ekran da, namayiş kar hai. Ese her kısım bir tanı çiğ meydan diyor. Maharaj ne purane çandı mi baksın, apne çandı mi jahatı ki, purane çandı na parivatsın bir tanı. Or ko jaz dousa da kribuna jaz kandı. 18,000 ਪਤਾ ਇਸ ਗ੍ਰੰਥ ਵਿੱਚ ਜਿਹੜਾ 1428 ਸਮੇਂ ਦਾ ਗ੍ਰੰਥ ਅਖੀਰ ਵਿੱਚ ਮੈਂ ਗੱਲ ਇਹ ਕਹੀ ਕਿ ਮਹਾਰਾਜ ਕਿਵੇਂ ਤੱਕ ਇਸ ਤੋਂ ਭਈ ਅਨੰਦਪੁਰ ਸਾਹਿਬ ਦੇ ਤੋਂ ਜਦੋਂ ਨਿਕਲ ਗਏ ਚਕੌਰ ਦੀ ਜਮ ਜਮ ਨਿਕਲ ਗਏ ਜੰਗਲਾਂ ਚ ਘੁੰਮਦੇ ਫਿਰੇ ਤੇ ਦੋ ਪਠਾਣਾਂ ਨੇ ਮੋਢੇ ਤੇ ਚੁੱਕ ਕੇ ਇਹਨਾਂ ਨੂੰ ਉੱਚਾ ਬਣਾ ਕੇ ਚੱਕਪੁਰੇ ਚੁਕਾਇਆ ਚੱਕਪੁਰੇ ਨੂੰ ਖਬਰ ਮਿਲੀ ਹੈ ਕਿ ਛੋਟੇ ਸਾਹਿਬਜ਼ਾਦੇ ਦੋਵੇਂ ਸ਼ਹੀਦ ਹੋ ਗਏ ਵੱਡੇ ਨੇ ਆਪਣੇ ਸਾਹਮਣੇ ਜੰਗ ਨੂੰ ਸ਼ਹੀਦ ਕਰਾਇਆ ਸਨ ਹੋਰ ਖੜੇ ਹੋਏ ਸਨ ਉਹਦੀਆਂ ਗੁਫਾ ਨਿਕਲਦੀਆਂ ਸਨ ਕਿ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਹਾਰਾਜ ਨੂੰ ਤਾਰਸ ਲੈ ਕੇ ਕੋਲ ਬਿਠਾਇਆ ਕੋਲ ਬਿਠਾ ਕੇ ਜ਼ਮੀਨ ਤੇ ਦੋ ਲੀਕਾਂ ਵਾਹੀਆਂ ਤੇ ਬਿਠਾ ਦਿੱਤੀਆਂ ਤੇ ਕਹਿਣ ਲੱਗੇ ਮਿੱਤਰਾ ਜਦੋਂ ਇਹ ਦੋ ਲਕੀਰਾਂ ਵਾਹੀਆਂ ਸਨ ਤਾਂ ਕੋਈ ਖੁਸ਼ੀ ਨਹੀਂ ਹੋਈ ਜਦੋਂ ਦੋ ਲੀਕਾਂ ਮਿਟਾ ਦਿੱਤੀਆਂ ਤਾਂ ਕੋਈ ਰੰਗ ਨਹੀਂ ਆਇਆ ਸਾਨੂੰ ਉਸ ਅਕਾਲ ਪੁਰਖ ਦੇ ਪਾਣੇ ਵਿੱਚ ਛੱਕ ਰਹਿਣਾ ਚਾਹੀਦਾ ਜਿਸਨੇ ਉਹ ਦੋ ਵਾਲ ਦਿੱਤੇ ਸਨ ਉਹ ਦੋ ਵਾਲ ਉਹਨੇ ਸੰਭਾਲ ਲਏ ਇਹਦੇ ਵਿੱਚ ਸਾਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਜਦੋਂ ਉਹ ਫਿਰ ਸਾਰਾ ਸਾਮਾਨ ਹੋ ਕੇ ਜੰਗਲਾਂ ਵਿੱਚ ਪਏ ਸਨ ਮਾਛੀ ਵਾਲੇ ਦੇ ਜੰਗਲ ਵਿੱਚ ਪੈਰਾਂ ਵਿੱਚ ਖਾ ਲਏ ਸਨ ਕਈ ਦਿਨ ਦੇ ਭੁੱਖ ਜਿਹੜਾ ਜਿਹਨਾਂ ਦਾ ਲੰਗਰ ਕਦੇ ਨੀ ਕਦੇ ਰੁਕਿਆ ਉਹ ਅੱਜ ਕਈ ਦਿਨਾਂ ਦੇ ਭੁੱਖੇ ਸਨ ਤੇ ਟੀਮ ਦਾ ਸਰਾਣਾ ਕਰਕੇ ਤੇ ਪੱਤੇ ਛੱਪ ਕੇ ਲੇਟੇ ਹੋਏ ਸਨ ਤੇ ਕੋਲ ਤਲਵਾਰ ਨੰਗੀ ਉਹਨੂੰ ਮੁੱਠ ਹੱਥ ਵਿੱਚ ਉਹਦੇ ਮੁੱਠ ਸੀ ਤੇ ਨੀਂਦਰ ਆ ਗਈ ਜਦੋਂ ਉੱਠੇ ਤੇ ਸਰੀਰ ਇਹੋ ਜਿਹਾ ਨਿਰਬਲ ਹੋਇਆ ਸੀ ਉੱਠਿਆ ਨਹੀਂ ਗਿਆ ਤੇ ਉਸ ਫਿਰ ਸਦਾ ਸਮਾਨੀ ਦੀ ਤੇ ਕੱਲ ਦੀ ਔਰ ਬਦਹਾਲੀ ਦੀ ਹਾਲਤ ਵਿੱਚ ਗੀਤ ਗਾਉਂਦੇ ਤੇ ਗੀਤ ਦੇ ਬਚਨ ਸਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸੁੱਧ ਸੁੱਧ ਰੋਗ ਰਜਾਈਆਂ ਦੇ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਰ ਸੁਰਾਹੀ ਖੰਜਰ ਪਿਆਲਾ ਦਿਨ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਮੱਠ ਖੇੜਿਆਂ ਦਾ ਜਿਹੜਾ ਯਾਰੜੇ ਦੇ ਸੱਤਰ ਨੂੰ ਖੇੜਿਆਂ ਦੇ ਤੇ ਪਲੰਗਾਂ ਨਾਲੋਂ ਖੂਬਸੂਰਤ ਮੰਨਦਾ ਉਹ ਸਰੋ ਸੰਦੇ ਸਰੋ ਸਮਾਨ ਯਾਰ ਉਹ ਕਮਾਲ ਦਾ ਮਨੁੱਖ ਚੱਕਪੁਰੇ ਤੋਂ ਮਹਾਰਾਜ ਨੇ ਚਿੱਠੀ ਲਿਖੀ ਔਰੰਗਜ਼ੇਬ ਨੂੰ ਜਿਹਦਾ ਨਾਂ ਹੈ ਜ਼ਫਰਨਾਮਾ ਫਾਰਸੀ ਵਿੱਚ ਹੈ ਪੁਸਤਕ ਉਹਦੇ ਵਿੱਚ ਉਹਦੀ ਇੱਕ ਦੱਸਿਆ ਕਿ ਮੇਰੀ ਫਤਿਹ ਕਿਵੇਂ ਤੇ ਤੇਰੀ ਹਾਰ ਕਿਵੇਂ ਇੱਕ ਨੈਤਿਕ ਫਤਿਹ ਸੀ ਜਿਹਦਾ ਹਾਲ ਉਹ ਲਿਖਦੇ ਉਹਨੂੰ ਦੱਸਦੇ ਕਿਵੇਂ ਤੁਹਾਡੇ ਵਾਅਦਿਆਂ ਨੇ ਤੇ ਤੁਹਾਡੀਆਂ ਕਸਮਾਂ ਨੇ ਜਿਹੜੇ ਤੁਸੀਂ ਖਾਧੀਆਂ ਤੁਸੀਂ ਮੈਨੂੰ ਸਹੀ ਸਲਾਮਤ ਨਿਕਲ ਜਾਣਗੇ ਉਹਦੇ ਫਿਰ ਮੇਰੇ 'ਤੇ ਹਮਲਾ ਕਰ ਦਿੱਤਾ ਕਿ ਵਾਅਦਾ ਕਸਮੇ ਤੁਹਾਡੇ ਤੇ ਇਹਨਾਂ 'ਤੇ ਕੋਈ ਇਤਬਾਰ ਨਹੀਂ ਕਰ ਸਕਦਾ ਹਰਾ ਕਰਕੇ ਕੌਲ ਕੁਨਤ ਆਇਆ ਆ ਕੁਰਾਨ ਆਇਆ ਦਰ ਨਜ਼ਰ ਕੁਛ ਤੋਂ ਨਾ ਬਸਤ ਨਾ ਆਇਆ ਜੇ ਕਿ ਜਿਸ ਨੂੰ ਕੁਰਾਨ ਦੀ ਕਸਮ ਤੁਸੀਂ ਇਤਬਾਰ ਪਾਓ ਉਹਨੂੰ ਉਹਦੇ 'ਤੇ ਹਮਲਾ ਕਰਨਾ ਜਾਂ ਉਹਨੂੰ ਪੜ੍ਹਨਾ ਇਹ ਬਣਦਾ ਇਹ ਵਾਜਬ ਨਹੀਂ ਹੈ ਫਿਰ ਉਹਨੂੰ ਦੱਸਿਆ ਉਹਦੇ ਜਰਨੈਲਾਂ ਨੇ ਕਸਮਾਂ ਵਾਲੇ ਕਿਵੇਂ ਤੋੜ ਕੇ ਹਮਲਾ ਕਰ ਦਿੱਤਾ ਫਿਰ ਉਹਨੂੰ ਦੱਸਦੇ ਕਿ ਇਹਦੇ ਬਾਵਜੂਦ ਤੁਹਾਡੇ ਜਿਹੜੇ ਯੋਧੇ ਸਨ ਉਹ ਮੇਰੀ ਤਲਵਾਰ ਦੇ ਸਾਹਮਣੇ ਠਹਿਰ ਨਹੀਂ ਸਕੇ ਫਿਰ ਉਹਦੇ ਜਰਨੈਲਾਂ ਦੀ ਕਾਇਰਤਾ ਦੀਆਂ ਕਹਾਣੀਆਂ ਦੱਸਦੇ ਫਿਰ ਉਹਨੇ ਕਹਿੰਦੇ ਕਿ 40 ਸਿੱਖ ਸਨ ਚਮਕੌਰ ਦੀ ਗੜੀ ਵਿੱਚ ਤੇ 2,00,000 ਬੰਦਿਆਂ ਨੇ ਮੁਹਾਸਰਾ ਪਾਇਆ ਹੋਇਆ ਸੀ ਇੱਕ ਕਿਸੇ ਵੀ ਪਾਰਟੀ ਨਹੀਂ ਤੁਹਾਡੀ ਫਿਰ ਉਹਨੂੰ ਕਹਿੰਦੇ ਕਿ ਇਹਦੇ ਬਾਵਜੂਦ ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਉਸਨੂੰ ਸਹੀ ਸਲਾਮਤ ਨਿਕਲ ਆਇਆ ਫਿਰ ਉਹਨੂੰ ਕਹਿੰਦੇ ਆ ਜਾ ਮੇਰੇ ਨਾਲ ਮੁਲਾਕਾਤ ਕਰ ਲੈ ਇੱਥੇ ਮੈਂ ਬਾਂਗਰ ਦੇ ਮੈਂ ਇੱਥੇ ਬੈਠਾ ਕਸਬਾ ਕਾਂਗੜ ਵਿੱਚ ਇੱਥੇ ਆ ਜਾ ਮੇਰੇ ਨਾਲ ਮਿਲ ਕਹਿੰਦੇ ਇੱਥੇ ਆਉਣ ਵਿੱਚ ਕੋਈ ਖਤਰਾ ਨਹੀਂ ਕਿਉਂਕਿ ਇੱਥੋਂ ਦੇ ਸਾਰੇ ਲੋਕ ਮੇਰੇ ਹੁਕਮ ਵਿੱਚ ਤੂੰ ਬਿਨਾਂ ਖਤਰੇ ਦੇ ਇੱਥੇ ਆ ਸਕਦਾ ਕਹਿੰਦੇ ਇੱਥੇ ਮੈਂ ਫਤਿਹ ਦੀ ਗੱਲ ਉਹਨੂੰ ਇਸ ਚਿੱਠੀ ਵਿੱਚ ਲਿਖਦੇ ਔਰ ਮੇਰਾ ਅੰਦਾਜ਼ਾ ਕਿ ਨੀਤੀ ਵਾਨਤਾ ਦੀ ਸਿਆਣਪ ਦੀ ਵਿਗਤਤਾ ਦੀ ਸਾਫ਼ ਬੋਈ ਦੀ ਆਤਮ ਵਿਸ਼ਵਾਸ ਅਤੇ ਪਰਮਾਤਮ ਵਿਸ਼ਵਾਸ ਦੀ ਇਸ ਤੋਂ ਵਿਵਸਥਾ ਵੀ ਦੁਨੀਆਂ ਦੀ ਨੀਤੀ ਕਿਤੇ ਨਹੀਂ ਦੱਬੇਗੀ ਔਰ ਦੁਨੀਆਂ ਦੀਆਂ ਡਾਕੂਮੈਂਟਸ ਡਿਪਲੋਮੈਟਿਕ ਡਾਕੂਮੈਂਟਸ ਉਹਨਾਂ ਵਿੱਚ ਇਹ ਸਰਵੋਤਮ ਗਿਣੀ ਜਾਏਗੀ ਇਹ ਮੇਰਾ ਅੰਦਾਜ਼ਾ ਮੈਂ ਜੋ ਸੁੱਕੇ ਭੱਜੇ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕਹਿ ਸਕਦੇ ਹਾਂ ਉਹ ਆਪ ਪ੍ਰਵਾਨ ਕਰੋ। ਇੰਨੀ ਗੱਲ ਮੈਂ ਕਹਿ ਰਿਹਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਨਾ ਕਹਿੰਦੇ ਹੁੰਦੇ ਜੋ ਹਮਕੋ ਪਰਮੇਸ਼ਰ ਉਚਰ ਹੈ ਜੋ ਸਭ ਨਰਕ ਕੁੰਡ ਮੈਂ ਪਰ ਮੈਂ ਮਹਿਸੂਸ ਕਰਦਾ ਬੜੇ ਲੋਕ ਪੈਦਾ ਹੁੰਦੇ ਜਿਹੜੇ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਰਕ ਵਿੱਚ ਪੈਣ ਦੇ ਡਰ ਤੋਂ ਹੋਇਆ ਨਹੀਂ ਚਾਹੀਦਾ। ਗੁਰੂ ਗੋਬਿੰਦ ਸਿੰਘ ਇੱਕ ਸੁਪਰ ਹਿਊਮਨ ਵਿਅਕਤੀ ਸਨ ਔਰ ਉਹਨਾਂ ਦੇ ਵਿਅਕਤੀਤਵ ਦਾ ਹਾਥ ਲੈਣਾ ਮੇਰੇ ਜਿਹਾ ਚੀਜ਼ ਵਾਸਤੇ ਨਾਮੁਮਕਿਨ ਹੈ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।